दीपक जी, बहुत स्वागत है तुहाडा। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ। ਅੱਜ ਭਾਜਪਾ ਤੇ ਕਾਂਗਰਸ ਨੂੰ ਭੰਡ ਕੇ ਮਾਨ ਨੇ ਕੀਤਾ ਹੜ੍ਹਾਂ ਦਾ ਮਸਲਾ ਹੱਲ। ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਜੇ ਭੰਡ ਕੇ ਹੀ ਮਸਲਾ ਹੱਲ ਹੁੰਦਾ ਫਿਰ ਤਾਂ ਰੋਜ਼ ਭੰਡ ਲਿਆ ਕਰਨ ਜੀ, ਇਹਦੇ ਨਾਲ ਮਸਲੇ ਹੱਲ ਹੋ ਜਾਣ। ਪੰਜਾਬ ਵਿਧਾਨ ਸਭਾ ਦਾ ਇਜਲਾਸ ਅੱਜ ਮੁੱਕ ਗਿਆ ਜੀ। 2 ਦਿਨ ਦਾ ਇਜਲਾਸ ਸੀਗਾ, ਸ਼ੁੱਕਰਵਾਰ ਨੂੰ ਹੋਇਆ ਤੇ ਅੱਜ ਸੋਮਵਾਰ ਨੂੰ ਹੋਇਆ। ਤੇ ਉਮੀਦ ਸੀ ਪੰਜਾਬ ਨੂੰ ਜੀ ਕਿ ਕੁਝ ਚੰਗਾ ਹੋਊਗਾ, ਘੱਟੋ ਘੱਟ ਗੰਭੀਰ ਮੰਥਨ ਹੋਊਗਾ, ਆਪਾਂ ਲਗਾਤਾਰ ਇਹਦੀ ਗੱਲ ਕਰ ਰਹੇ ਸੀ। ਇਹਦੇ ਉਲਟ ਅੱਜ ਵੀ ਪੂਰੀ ਨੌਟੰਕੀਬਾਜ਼ੀ ਹੋਈ। ਕਈ ਮੌਕੇ ਤਾਂ ਅਜਿਹੇ ਆਏ ਕਿ ਮਤਲਬ ਲੀਹੋਂ ਲੱਥ ਗਿਆ ਪੂਰੀ ਤਰ੍ਹਾਂ ਨਾਲ। ਆਹਮੋ ਸਾਹਮਣੇ ਹੁੰਦਿਆਂ ਹੋਇਆਂ, ਚਲੋ ਜੇ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਆਪਣੀ ਬੋਲੀ ਦੇ ਉੱਤੇ, ਜ਼ਬਾਨ ਦੇ ਉੱਤੇ ਜਿਵੇਂ ਕੰਟਰੋਲ ਨਹੀਂ ਸੀਗਾ, ਇਸ ਤਰ੍ਹਾਂ ਉਹ ਮਤਲਬ ਅਜਿਹੀ ਭਾਸ਼ਾ ਵੀ ਹਲਕੇ ਪੱਧਰ ਦੀ ਬੋਲਦੀ, ਜਿਹੜੀ ਵਿਧਾਨ ਸਭਾ ਦੇ ਵਿੱਚ ਖੜ ਕੇ ਬੋਲਣਾ ਤਾਂ ਵੈਸੇ ਹੀ ਸ਼ੋਭਾ ਨਹੀਂ, ਦੋਰੋ ਵੀ ਮੁੱਖ ਮੰਤਰੀ ਦੇ ਰੁਤਬੇ ਦੇ ਹਵਾਲੇ ਨਾਲ ਵੀ। ਇਸ ਦੇ ਦਰਮਿਆਨ ਜਿਹੜਾ ਸਭ ਤੋਂ ਅਹਿਮ ਪਹਿਲੂ ਸੀਗਾ, ਪੰਜਾਬ ਜਿਹੜਾ ਜਾਣਨਾ ਚਾਹੁੰਦਾ ਸੀਗਾ ਕਿ ਕੀ ਹੜ੍ਹਾਂ ਤੋਂ ਬਾਅਦ ਹੁਣ ਮੁੜ ਵਸੇਵੇ ਦਾ ਹੱਲ ਕੱਢ ਲਿਆ ਇਸ ਸੈਸ਼ਨ ਨੇ। ਪੰਜਾਬ ਜਿਹੜਾ ਜਾਣਨਾ ਚਾਹੁੰਦਾ ਸੀਗਾ ਕਿ ਅੱਗੇ ਨੂੰ ਹੜ੍ਹ ਨਹੀਂ ਆਉਣਗੇ, ਕੀ ਉਹਦਾ ਕੋਈ ਨੀਤੀ ਘੜ ਲਈ, ਕੋਈ ਉਹਦੇ ਲਈ ਕੋਈ ਰਾਹ ਬਣਾ ਲਿਆ, ਹੜਾਂ ਲਈ ਜ਼ਿੰਮੇਵਾਰੀ ਤੈਅ ਕਰਨ ਦਾ ਕੋਈ ਫੈਸਲਾ ਕਰ ਲਿਆ ਕਿ ਆਪਾਂ ਕੋਈ ਜਾਂਚ ਕਰਾਉਣੀ ਆ, ਕੋਈ ਕਮੇਟੀ ਬਿਠਾਉਣੀ ਆ, ਕੀ ਕੀਤਾ
ਜੀ?
ਇਹਨਾਂ ਦੇ ਕਿਸੇ ਸਵਾਲ ਦਾ ਲੋਕਾਂ ਨੂੰ ਜਵਾਬ ਨਹੀਂ। ਉਹੀ ਪੁਰਾਣੇ ਗੱਲਾਂ ਕਿ ਇੰਨਾ ਫੰਡ ਦੇ ਦੇਣਾ, ਇੰਨੇ ਪੈਸੇ ਆ ਜਾਣੇ, ਇੰਨੇ ਇੱਥੋਂ ਦੇ ਦੇਣੇ, ਸੈਂਟਰ ਨਹੀਂ ਭੇਜ ਰਿਹਾ, ਅਸੀਂ ਲਿਆਉਣੇ, ਤੇ ਇਸ ਲਈ ਜੀ ਪੈਰਲ ਅੱਜ ਬੀਜੇਪੀ ਨੇ ਕੀ ਕੀਤਾ। ਬੀਜੇਪੀ ਦਾ ਵੈਸੇ 2 ਮੈਂਬਰ ਨੇ, ਚੰਗਾ ਹੁੰਦਾ ਕਿ ਉਹ ਬਹਿਸ ਚ ਹਿੱਸਾ ਲੈਂਦੇ, ਪਰ ਉਹਨਾਂ ਨੇ ਪੈਰਲਰ ਆਪਣੀ ਵੱਖਰੀ ਵਿਧਾਨ ਸਭਾ ਲਾਈ ਜੀ ਕਿ ਅਸੀਂ ਬਾਹਰ ਜਨਤਾ ਵਿਧਾਨ ਸਭਾ ਲਾਉਂਦੇ ਹਾਂ
ਜੀ।
ਕਮਾਲ ਦੇਖੋ ਵਿਜੇ ਜੀ ਕਿ ਬੀਜੇਪੀ ਆਪਣੀ ਵੱਖਰੀ ਸਟੇਜ ਜਾ ਕੇ ਬੈਠੀ ਸੀ, ਰਵਨੀਤ ਬਿੱਟੂ ਅੱਜ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਦੇਖਣ ਆਇਆ ਸੀ। ਸੋ ਇਸ ਲਈ ਇਹ ਵੀ ਇੱਕ ਵੱਖਰਾ ਤਰੀਕਾ ਦੇਖਣ ਨੂੰ ਮਿਲਿਆ। ਫਿਰ 2 ਪਹਿਲੂ ਉੱਥੇ ਬੜੇ ਚਰਚਿਤ ਹੋਏ। ਰਾਣਾ ਗੁਰਜੀਤ ਹੋਰਾਂ ਨੇ ਹੜਾਂ ਦੇ ਮਾਮਲੇ ਦੇ ਉੱਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਬਈ ਦੇਖ ਲਓ ਜਿਹੜੀ ਤੁਸੀਂ ਕਵਰ ਪੁੱਟ ਲਈ ਇਹ, ਹੈ ਨਾ, ਇਹਦੇ ਵਿੱਚ ਹੁਣ ਪਹਿਲਾਂ ਮੰਤਰੀ ਡੇਗਣਾ ਹੈ ਕਿ ਸੈਕਟਰੀ ਡੇਗਣਾ ਹੈ, ਹੈ ਨਾ, ਮਤਲਬ ਕ੍ਰਿਸ਼ਨ ਕੁਮਾਰ 'ਤੇ ਵੀ ਨਿਸ਼ਾਨਾ ਸੀ, ਉਹਨਾਂ ਦਾ ਸਿੰਚਾਈ ਮੰਤਰੀ 'ਤੇ ਵੀ ਨਿਸ਼ਾਨਾ ਸੀ, ਹੈ ਨਾ, ਜਲ ਸਰੋਤ ਵਾਲੇ ਵਿਭਾਗ ਨਾਲ ਸੰਬੰਧਿਤ ਉਹਦੇ ਮੰਤਰੀ 'ਤੇ। ਸੋ ਕਹਿੰਦੇ ਉਹਨਾਂ ਨੂੰ ਡੇਗਣਾ ਹੈ, ਕਵਰ ਪੁੱਟ ਲਈ ਤੁਸੀਂ। ਉਹਦਾ ਜਵਾਬ ਫਿਰ ਮੁੱਖ ਮੰਤਰੀ ਸਾਹਿਬ ਦੇ ਰਹੇ ਸੀ ਕਿ ਕਵਰਾਂ ਤਾਂ ਤੁਸੀਂ ਪੁੱਟਦੇ ਆਏ ਹੋ, ਕਪੂਰੀ ਦਾ ਟੱਕ ਲਾ ਕੇ ਤੁਸੀਂ ਪੁੱਟੀ, ਹੈ ਨਾ, ਫਿਰ 84 'ਚ ਟੈਂਕ ਬਾੜ ਕੇ ਪੁੱਟੀ। ਸੋ ਇਸ ਤਰ੍ਹਾਂ ਮਤਲਬ ਕਿ ਉੱਥੇ ਤਕਰਾਰ ਵੀ ਹੋਈ। ਇੱਕ ਤਕਰਾਰ ਨੇ ਰਾਜ਼ ਖੋਲ ਦਿੱਤੇ। ਕਈ ਵਾਰ ਵਿਜੇ ਜੀ ਗੁੱਸਾ ਮੈਨੂੰ ਲੱਗਿਆ ਅੱਜ ਕਿ ਚੰਗਾ ਵੀ ਹੁੰਦਾ ਕਿ ਜੇ ਗੁੱਸਾ ਆ ਜਾਵੇ ਉਹਦੇ ਨਾਲ 2 ਧਿਰਾਂ ਦੀ ਲੜਾਈ 'ਚੋਂ ਬਾਹਰ ਬੈਠਿਆਂ ਲੋਕਾਂ ਨੂੰ ਸੱਚ ਪਤਾ ਲੱਗ ਜਾਂਦਾ। ਹੋਇਆ ਕੀ ਕਿ ਪ੍ਰਤਾਪ ਬਾਜਵਾ ਤੇ ਮੰਤਰੀ ਸਾਹਿਬ, ਸਾਡੇ ਵਿੱਤ ਮੰਤਰੀ ਆਹਮੋ ਸਾਹਮਣੇ ਹੋ ਗਏ। ਵਿੱਤ ਮੰਤਰੀ ਸਾਹਿਬ ਕਹਿੰਦੇ ਵੀ ਪ੍ਰਤਾਪ ਬਾਜਵਾ ਜੀ, ਤੁਹਾਡੀਆਂ ਜ਼ਮੀਨਾਂ ਨੇ, ਤੁਸੀਂ ਹੜਾਂ ਦੀ ਮਾਰ ਹੇਠ ਜਿਹੜਾ ਖੇਤਰ ਆਇਆ ਉਹਦੇ ਵਿੱਚ ਆਹ ਜ਼ਮੀਨਾਂ ਖਰੀਦੀਆਂ ਗਈਆਂ ਨੇ, ਹੈ ਨਾ, ਤੇ ਤੁਹਾਨੂੰ ਪਤਾ ਸੀ ਕਿ ਇੱਕ ਤੀ ਰੇਤਾ ਖੂਹ ਆਊਗਾ, ਤੁਸੀਂ ਤਾਂ ਜ਼ਮੀਨਾਂ ਖਰੀਦੀਆਂ ਨੇ, ਤੇ ਜੀ ਤੁਸੀਂ ਬੰਨ ਦੇ ਨਾਲ ਲੱਗਦੀਆਂ ਮਾਰ ਵਾਲੀਆਂ ਜ਼ਮੀਨਾਂ ਸਸਤੇ ਭਾਅ ਖਰੀਦ ਲਈਆਂ, ਹੁਣ ਤੁਹਾਨੂੰ ਪਤਾ ਰੇਤਾ ਹੀ ਉਹਦੇ ਵਾਗੋ ਵੱਖ ਹੋ ਜਾਣਾ। ਤੇ ਇੱਕ ਤਰ੍ਹਾਂ ਨਾਲ ਸਿੱਧਾ ਅਟੈਕ ਸੀ ਉਹਨਾਂ ਦੇ ਉੱਤੇ ਕਿ ਜਿਸ ਤਰ੍ਹਾਂ, ਤੇ ਪ੍ਰਤਾਪ ਬਾਜਵੇ ਨੇ ਜਵਾਬ ਤਾਂ ਦਿੱਤਾ। ਹੁਣ ਪ੍ਰਤਾਪ ਬਾਜਵੇ ਦੀ ਇੱਕ ਵਾਰ ਮਤਲਬ ਇਸ ਤਰ੍ਹਾਂ ਜਚਾ ਦਿੱਤੀ ਗੱਲ ਕਿ ਜਿਵੇਂ ਤੁਸੀਂ ਇਹ ਸੌਦੇ ਕਰਦੇ ਹੋ ਜ਼ਮੀਨਾਂ ਦੇ, ਤੁਸੀਂ ਐਂ ਸਸਤੀਆਂ ਲੁੱਟਾਂ ਕਰਦੇ ਹੋ, ਆਹ ਕਰਦੇ ਹੋ, ਹੈ ਨਾ, ਤੁਹਾਡੇ ਕੋਲ 2 ਨੰਬਰ ਦਾ ਪੈਸਾ, ਤੇ ਕਿਰਕਰੀ ਤਾਂ ਹੁੰਦੀ ਆ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਜਿਹੜੀ ਗੱਲ ਹੋ ਰਹੀ ਹੈ ਉਹਦਾ ਅਸਰ ਜਾਂਦਾ
ਜੀ।
ਹੁਣ ਪ੍ਰਤਾਪ ਬਾਜਵਾ ਜਵਾਬ ਦਿੰਦੇ ਆ ਕਿ ਮੈਂ ਤਾਂ ਭਾਈ ਜ਼ਮੀਨਾਂ ਮੁੱਲ ਖਰੀਦੀਆਂ, ਰਿਸ਼ਤੀ ਤਾਂ ਹੋਈ ਵੀ ਆ ਨਾ, ਜਿਹੜਾ ਤੂੰ ਰਿਕਾਰਡ ਦੱਸ ਰਿਹਾ ਤਾਂ ਹੀ ਤੇਰੇ ਕੋਲ ਰਿਕਾਰਡ ਹੈ ਕਿ ਮੈਂ ਜੇ ਜ਼ਮੀਨ ਖਰੀਦਿਆ ਤਾਂ ਮੈਂ ਮੁੱਲ ਵੀ ਦਿੱਤਾ, ਜੇ ਰਿਸ਼ਤੀ ਕਰਾਈ ਤਾਂ ਸਰਕਾਰੀ ਖਜ਼ਾਨੇ 'ਚ ਵੀ ਕੁਛ ਆਇਆ, ਹੈ ਨਾ। ਪਰ ਕਹਿੰਦੇ ਜਨਾਬ, ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਤੋਂ ਹਰ ਮਹੀਨੇ ਤੁਸੀਂ 1.5 ਕਰੋੜ ਲੈਂਦੇ ਹੋ ਜੀ, ਸਿੱਧਾ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਪੰਜਾਬ ਦੇ ਵਿੱਤ ਮੰਤਰੀ 'ਤੇ ਦੋਸ਼ ਮੜਨਾ ਕਿ ਹਰ ਮਹੀਨੇ 35 ਤੋਂ 40 ਕਰੋੜ ਤੁਸੀਂ ਇਕੱਠਾ ਕਰਦੇ ਹੋ, ਹਰ ਸ਼ਰਾਬ ਦੀ ਫੈਕਟਰੀ ਤੋਂ 1.5 ਕਰੋੜ ਰੁਪਈਆ ਤੁਸੀਂ ਲੈਂਦੇ ਹੋ, ਤੇ 35-40 ਕਰੋੜ ਰੁਪਈਆ ਹਰ ਮਹੀਨੇ ਇਕੱਠਾ ਕਰਕੇ ਢਕਾਰ ਕੇ ਕਿੱਥੇ ਜਾਂਦੇ ਹੋ ਜੀ?
ਜੀ
ਹੁਣ ਸਵਾਲ ਇਹ ਹੈ ਕਿ ਅਜਿਹੀ ਬਹਿਸ ਜੇ ਜਨਤਕ ਸੁਣ ਰਹੇ ਨੇ ਤਾਂ ਫਿਰ ਇਹਦੇ ਤੇ ਬਹਿਸ ਅਗਾਂਹ ਵਧਣੀ ਚਾਹੀਦੀ ਸੀ ਨਾ। ਇਹ ਸਿੱਧਾ ਦੋਸ਼ ਹੈ ਵਿੱਤ ਮੰਤਰੀ ਤੇ, ਤੇ ਵਿੱਤ ਮੰਤਰੀ ਇਸ ਮਸਲੇ ਤੇ ਜਾਂ ਤਾਂ ਕਹਿੰਦੇ ਕਿ ਆ ਜਾਓ ਜੀ ਫਿਰ ਚਰਚਾ ਕਰਾ ਲਓ, ਜਾਂ ਉਹਨਾਂ ਦੇ ਨਾਲ ਦੇ ਸਾਥੀ ਕਹਿੰਦੇ ਕਿ ਪ੍ਰਤਾਪ ਬਾਜਵਾ ਜੀ ਸਬੂਤ ਹੈ ਕਿ ਤਾਂ ਗੱਲ ਕਰੋ।
ਜੀ
ਕਿਸੇ ਨੇ ਮੋੜ ਵੀ ਕੋਈ ਗੱਲ ਨਹੀਂ ਕੀਤੀ, ਇੱਥੋਂ ਤੱਕ ਕਿ ਸਪੀਕਰ ਸਾਹਿਬ ਨੇ ਵੀ ਨਹੀਂ ਕਿਹਾ ਕਿ ਹਾਂ ਇਹਨੂੰ ਰਿਕਾਰਡ ਚੋਂ ਹਟਾ ਦਿੱਤਾ ਜਾਵੇ। ਸੋ ਇਸ ਹੱਦ ਤੱਕ ਬਹਿਸ ਗਈ। ਹਾਂ, ਬਿੱਲ ਪਾਸ ਹੋਏ, 6 ਦੇ ਕਰੀਬ ਬਿੱਲ ਪਾਸ ਹੋ ਗਏ ਕਿ ਜੀ ਪੰਜਾਬ ਟਾਊਨ ਇੰਪਰੂਵਮੈਂਟ ਬਿੱਲ ਪਾਸ ਹੋ ਗਿਆ, ਪੰਜਾਬ ਸਹਿਕਾਰੀ ਕਮੇਟੀਆਂ ਬਿੱਲ ਪਾਸ ਹੋ ਗਿਆ, ਪੰਜਾਬ ਅਪਾਰਟਮੈਂਟ ਜਾਇਦਾਦ ਸੋਧ ਬਿੱਲ ਪਾਸ ਹੋ ਗਿਆ ਹੈ, ਮਤਲਬ ਇਸੇ ਤਰ੍ਹਾਂ ਪੰਜਾਬ ਗੁਡਸ ਐਂਡ ਸਰਵਿਸ ਟੈਕਸ ਸੋਧ ਬਿੱਲ ਪਾਸ ਹੋ ਗਿਆ ਹੈ, ਪੰਜਾਬ ਰਾਈਟ ਐਂਡ ਬਿਜਨਸ ਹੈ ਨਾ ਬਿੱਲ ਪਾਸ ਹੋ ਗਿਆ, ਅਤੇ ਜੀ ਬੀਜ ਨਕਲੀ ਬੀਜ ਦੀ ਮਿਲਾਵਟ ਵਾਲੇ ਤੇ ਉਹਦੇ 'ਤੇ ਹੋ ਗਿਆ, ਅਤੇ ਫਿਰ ਮਤਾ ਜਿਹੜਾ ਲਿਆਂਦਾ ਉਹੀ ਸੀਗਾ ਜਿਹੜਾ 20,000 ਕਰੋੜ ਦੀ ਮੰਗ ਵਾਲਾ ਕਿ ਹੜ੍ਹਾਂ ਦੇ ਮਾਮਲੇ 1,600 ਕਰੋੜ ਨਹੀਂ 20,000 ਕਰੋੜ ਮਿਲਣਾ ਚਾਹੀਦਾ, ਉਹ ਮਤਾ ਪਾਸ ਹੋਇਆ। ਹੁਣ ਮਤੇ ਦੀ ਤਾਂ ਕੋਈ ਕਿਸੇ ਨੇ ਪੁੱਛਣਾ ਨੀਗਾ।
ਜੀ
ਸੋ ਇਸ ਲਈ ਬਿੱਲ ਜਿਹੜੇ ਪਾਸ ਹੋਏ, ਪਰ ਬਿੱਲਾਂ ਤੇ ਬਹਿਸ ਕੋਈ ਨਹੀਂ ਹੋਈ ਵਿਜੇ ਜੀ, ਕਮਾਲ ਦੇਖੋ ਸੀ। ਬਿੱਲ ਬੋਲੋ ਇਹ ਵੀ ਪਾਸ ਉਹ ਵੀ ਪਾਸ, ਵੀ ਗਿਣਤੀ ਤੁਹਾਡੇ ਕੋਲ ਹੈਗੀ ਹੈ ਨਾ, ਨਾ ਕੋਈ ਵਿਧਾਨਕ ਤਰੀਕਾ ਕਿ ਮੈਂਬਰ ਵਿਧਾਨ ਸਭਾ ਦੇ ਮੈਂਬਰਾਂ ਕੋਲ ਹਫ਼ਤਾ ਪਹਿਲਾਂ 10 ਦਿਨ ਪਹਿਲਾਂ, ਜਦੋਂ ਕਿ ਨਿਯਮ ਕਹਿੰਦਾ ਘੱਟੋ ਘੱਟ 15 ਦਿਨ ਪਹਿਲਾਂ ਉਹਨਾਂ ਕੋਲ ਬਿੱਲ ਜਾਣੇ ਚਾਹੀਦੇ ਨੇ
ਜੀ,
ਤਾਂ ਕਿ ਉਹਦੇ ਨੈਗੇਟਿਵ ਪੋਜ਼ਿਟਿਵ ਪੜ੍ਹ ਕੇ ਤਿਆਰੀ ਕਰਕੇ ਆਉਣ। ਸੋ ਕੋਈ ਜੀ ਲਿਆਓ ਜੀ, ਪੇਸ਼ ਕਰੋ ਅਤੇ ਪਾਸ ਕਰੋ ਜਾਓ। ਸੋ ਕੁੱਲ ਮਿਲਾ ਕੇ ਇਹ 2 ਦਿਨਾਂ ਦੇ ਸੈਸ਼ਨ ਦੇ ਵਿੱਚੋਂ ਸਿਰਫ ਸੱਤਾਧਾਰੀ ਧਿਰ ਆਪਣੇ ਆਪ ਨੂੰ ਇਹ ਮਜ਼ਬੂਤ ਕਰਨ 'ਚ ਲੱਗੀ ਰਹੀ ਕਿ ਦੇਖੋ ਜੀ ਅਸੀਂ ਹੜ੍ਹਾਂ 'ਚ ਬਹੁਤ ਵਿਚਰੇ,
ਜੀ
ਅਸੀਂ ਹੜ੍ਹਾਂ ਲਈ ਬਹੁਤ ਫਿਕਰ ਕਰ ਰਹੇ ਹਾਂ, ਕਿਉਂਕਿ ਇਹ ਵੱਡਾ ਸਵਾਲ ਖੜਾ ਸੀ ਕਿ ਹੜ੍ਹਾਂ 'ਚ ਸਰਕਾਰਾਂ ਗਾਇਬ ਨੇ, ਹੜ੍ਹਾਂ 'ਚ ਲੋਕ ਆਪਣੇ ਦਮ 'ਤੇ ਕੰਮ ਕਰ ਰਹੇ ਨੇ, ਸਰਕਾਰਾਂ ਨਹੀਂ। ਸੋ ਇਸ ਲਈ ਉਹ ਪੂਰਤੀ ਕਰਨ ਦੇ ਲਈ ਇਹ ਕਿੰਨਾ ਕੁ ਸਹਾਈ ਹੋ ਗਏ ਤਾਂ ਹੁਣ ਰੱਬ ਜਾਣੇ ਜਾਂ ਇਹ ਜਾਣਨ, ਹੈ ਨਾ, ਪਰ ਲੋਕਾਂ ਦੇ ਮਨਾਂ 'ਚ ਇਹਨਾਂ ਦੀ ਗੱਲ ਅਜੇ ਵੀ ਉਤਰੀ ਨਹੀਂ ਕਿ ਕੀ ਹੈ।
ਜੀ
ਸੋ ਇਸ ਲਈ ਇਹ ਬਿਲਕੁਲ ਸਪਸ਼ਟ ਹੈ ਕਿ ਉਹਨਾਂ ਲਈ ਇਹੀ ਲੱਗਦਾ ਕਿ ਇਹਨਾਂ ਨੂੰ ਨਾ ਪੈਸਾ ਦੇ ਕੇ ਫਾਇਦਾ ਨਾ ਕੁਛ ਕਰਕੇ ਫਾਇਦਾ, ਇਹ ਉਹਨਾਂ ਦੇ ਲਈ ਸਪਸ਼ਟ ਇਹੋ ਜਿਹਾ ਮੈਸੇਜ ਗਿਆ। ਕੁੱਲ ਮਿਲਾ ਕੇ 2 ਰੋਜ਼ਾ ਸਾਡਾ ਵਿਧਾਨ ਸਭਾ ਦਾ ਸੈਸ਼ਨ ਸਿਰਫ ਨਟੰਕੀ ਸੀ, ਇਹ ਤੋਂ ਵੱਧ ਕੇ ਕੁਛ ਨਹੀਂ।
ਦੀਪਕ ਜੀ, ਵੀਕਐਂਡ 'ਤੇ ਕਿਹੜੀ ਖਬਰ ਆਈ ਜਿਸਨੇ ਬਹੁਤ ਲੋਕਾਂ ਨੂੰ ਉਦਾਸ ਕੀਤਾ? ਰਾਜਵੀਰ ਜਵੰਦਾ ਦਾ ਬੜਾ ਭਿਆਨਕ ਸੜਕ ਹਾਦਸਾ ਹੋਇਆ, ਅਤੇ ਜਦੋਂ ਉਹਦੀਆਂ ਹੋਰ ਡੀਟੇਲਸ ਪਤਾ ਲੱਗੀਆਂ ਕਿ ਸੜਕ ਹਾਦਸੇ ਦਾ ਕਾਰਨ ਕੀ ਹੋਇਆ, ਵੀ 2 ਜਿਹੜੇ ਬਲਦ ਲੜਦੇ ਸੀ ਉਹ ਜਦੋਂ ਇੱਕਦਮ ਅਚਾਨਕ ਉਹਨਾਂ ਦੇ ਮੂਹਰੇ ਆ ਗਏ, ਉਹਨਾਂ ਤੋਂ ਬਚਦੇ ਹੋਏ ਜਦੋਂ ਉਹਨਾਂ ਨੇ ਆਪਣਾ ਮੋਟਰਸਾਈਕਲ ਪਾਸੇ ਕੀਤਾ, ਬਹੁਤ ਭਿਆਨਕ ਉਹਨਾਂ ਦੇ ਸੱਟਾਂ ਲੱਗੀਆਂ। ਪਹਿਲਾਂ ਤਾਂ ਇਹ ਦੱਸਿਓ ਜੀ, ਇਸ ਵੇਲੇ ਜਿਹੜੀ ਲੇਟੈਸਟ ਅਪਡੇਟ ਦੇ ਮੁਤਾਬਕ ਉਹਨਾਂ ਦੀ ਸਿਹਤ ਕਿਹੋ ਜਿਹੀ ਆ, ਉਹਨਾਂ ਦੀ ਹਾਲਤ ਕਿਹੋ ਜਿਹੀ ਆ, ਅਤੇ ਇਹ ਜਿਹੜਾ ਸੜਕ ਹਾਦਸਾ ਵਾਪਰਿਆ ਇਹਦੇ ਲਈ ਜ਼ਿੰਮੇਵਾਰ ਕਿਹਨੂੰ ਠਹਿਰਾਇਆ ਜਾਵੇ ਹੁਣ?
ਇਹ ਸਵਾਲ ਬਹੁਤ ਵੱਡਾ। ਇਹਦੇ ਕਈ ਕੌਣ ਹੈ? ਰਾਜਵੀਰ ਜਵੰਦਾ ਸੁਰੀਲਾ ਗਾਇਕ ਵੀ ਹੈ ਤੇ ਸਿਧਾਂਤਕ ਗਾਇਕ ਵੀ ਹੈ, ਉਹ ਭੀੜ ਦਾ ਹਿੱਸਾ ਨਹੀਂ ਹੈ, ਉਹ ਮੰਡੀ ਦਾ ਹਿੱਸਾ ਨਹੀਂ ਹੈ।
ਬਿਲਕੁਲ,
ਜਿਨ੍ਹਾਂ ਨੇ ਉਹਨੂੰ ਸੁਣਿਆ ਉਹ ਜਾਣਦੇ ਨੇ ਕਿ ਉਹ ਕੋਈ ਵੱਖਰੀ ਧਰਾਤਲ ਤੇ ਕੰਮ ਕਰਦਾ ਹੈ। ਬਿਲਕੁਲ, ਹਾਦਸੇ ਨੇ ਉਦਾਸ ਵੀ ਕੀਤਾ, ਫਿਕਰ 'ਚ ਵੀ ਪਾਇਆ, ਅਤੇ ਲੋਕ ਕਤਾਰਾਂ ਬੱਧੀ ਹਸਪਤਾਲ ਕੰਨ ਨੂੰ ਭੱਜੇ ਵੀ, ਉਹਦੀ ਖਬਰ ਲੈਣ ਲਈ ਵੀ ਪਹੁੰਚੇ, ਵੱਡੀਆਂ ਰਾਜਨੀਤਿਕ ਧਿਰਾਂ ਵੀ ਹੈ, ਸਮਾਜਿਕ ਕਾਰਕੁਨ ਵੀ, ਚਲੋ ਫਿਲਮ ਜਗਤ ਗਾਇਕੀ ਜਗਤ ਉਹ ਤਾਂ ਵੱਡੀ ਗਿਣਤੀ 'ਚ ਪਹੁੰਚਿਆ ਹੀ। ਪਰ ਜਿੱਥੋਂ ਤੱਕ ਸਵਾਲ ਹੈ ਜਿਹੜਾ ਤੁਸੀਂ ਕਰ ਰਹੇ ਹੋ, ਇਹ ਬਹੁਤ ਅਹਿਮ ਪਹਿਲੂ ਇਸ ਲਈ ਹੈ ਕਿ ਵੀ ਜਿਹੜੇ ਵੀ ਬੰਦੇ ਖਬਰ ਲੈਣ ਜਾ ਰਹੇ ਆ, 2 ਪਹਿਲੂ ਨੇ ਵਿਜੇ ਜੀ। ਇੱਕ ਤਾਂ ਉਹ ਹੈ ਕਿ ਜਿਹੜੇ ਲੋਕ ਖਬਰ ਲੈਣ ਜਾ ਰਹੇ ਆ, ਸਾਰੇ ਰਸੂਖਦਾਰ ਬੰਦੇ ਜਾ ਰਹੇ। ਜੇ ਮੁੱਖ ਮੰਤਰੀ ਜਾ ਰਿਹਾ ਹੈ ਤਾਂ ਉਹ ਡਿਸੀਜਨ ਮੇਕਰ ਹੈ, ਹੈ ਨਾ। ਜੇ ਕਲਾਕਾਰ ਵੱਡੇ ਵੱਡੇ ਜਾ ਰਹੇ ਨੇ ਤਾਂ ਉਹ ਪਾਲਸੀਆਂ ਬਣਵਾ ਸਕਦੇ ਨੇ, ਪਾਲਸੀਆਂ 'ਚ ਸੋਧ ਕਰਾ ਸਕਦੇ ਨੇ, ਪ੍ਰਸ਼ਾਸਨਿਕ ਧਿਰਾਂ ਜਾ ਰਹੀਆਂ। ਕੀ ਸਾਡੇ ਸਾਰੇ ਬੰਦਿਆਂ ਦੀ ਜ਼ਿੰਮੇਵਾਰੀ ਇਹੀ ਹੈ ਕਿ ਜਦੋਂ ਅਜਿਹੀ ਕੋਈ ਘਟਨਾ ਵਾਪਰ ਜਾਵੇ ਆਪਾਂ ਖਬਰ ਲਿਆਈਏ, ਆਪਾਂ ਪੋਸਟ ਪਾ ਦਈਏ, ਆਪਾਂ ਮੀਡੀਆ 'ਚ ਬਿਆਨ ਦੇ ਦਈਏ, ਹੈ ਥੋੜ੍ਹਾ ਜਿਹਾ ਮਤਲਬ ਸਿਸਟਮ ਨੂੰ ਭੰਡ ਲਈਏ, ਥੋੜ੍ਹਾ ਜਿਹਾ ਅਵਾਰਾ ਪਸ਼ੂਆਂ ਬਾਰੇ ਗੱਲ ਕਰ ਲਈਏ, ਅਤੇ ਆਪਣੀ ਜ਼ਿੰਮੇਵਾਰੀ ਖਤਮ। ਦੂਸਰੇ ਪਾਸੇ ਇਸੇ ਹਸਪਤਾਲ ਦੇ ਬਾਹਰ ਜਿੱਥੇ ਹੁਣ ਰਾਜਵੀਰ ਜਵੰਦਾ ਦਾਖਲ ਹੈ
ਜੀ,
ਉਹਦੇ ਬਾਅਦ ਸਾਡਾ ਹੀ ਭਾਈਚਾਰਾ, ਮੈਂ ਆਪਣੀ ਗੱਲ ਕਰਾਂ, ਸਾਡਾ ਮੀਡੀਆ ਵਾਲੇ ਦਿਨ ਰਾਤ ਖੜੇ ਨੇ, ਠੀਕ ਹੈ, ਮਤਲਬ ਮਿਹਨਤ ਹੈ, ਪਰ ਇਹ ਕਿਹੜੀ ਪੱਤਰਕਾਰੀ ਹੈ ਜਿਹੜੀ ਸਿਰਫ ਇਸ ਗੱਲ ਲਈ ਹੈ ਕਿ ਜੀ ਆ ਗਿਆ, ਇਹਨੇ ਖਬਰ ਲੈ ਲਈ, ਹੁਣ ਆਹ ਕਲਾਕਾਰ ਚਲਾ ਗਿਆ, ਹੁਣ ਆਹ ਕਲਾਕਾਰ ਮੁੜ ਗਿਆ, ਆਹ ਗੱਡੀ 'ਚ ਬੈਠ ਗਿਆ, ਇਹ ਉੱਪਰ ਜਾ ਆਇਆ, ਹੈ ਨਾ ਜੀ, ਆਹ ਮੰਤਰੀ ਆ ਗਿਆ, ਆਹ MLA ਆ ਗਿਆ, ਇਹ ਪੱਤਰਕਾਰੀ ਹੈ ਕਿ ਕੌਣ ਕੌਣ ਆ ਗਿਆ? ਫਿਰ ਜੇ ਤੋਂ ਗਾਂ ਇੱਕ ਸਟੈਪ ਵਧੇ ਕੁਛ, ਤਾਂ ਜਿਹਦੀ ਮਾੜੀ ਮੋਟੀ ਪਹੁੰਚ ਅਪਰੋਚ ਹੁੰਦੀ ਹੈ ਕਿ ਬੰਦਾ ਉੱਪਰ ਚਲਾ ਗਿਆ, ਉਹਦੇ PA ਨਾਲ ਗੱਲ ਕਰ ਲਓ, ਸਿੱਧਾ ਮੇਰਾ ਫੋਨ ਚੱਕਦਾ, ਮੈਂ ਸੁਨੇਹਾ ਲਾ ਦੂੰ, ਬਾਈ ਮਾੜੀ ਜੀ 2 ਮਿੰਟ ਗੱਲ ਕਰ ਜਾਓ। ਫਿਰ ਜਿਹਦੇ ਨਾਲ ਦਾ ਲੱਗ ਗਿਆ ਉਹਦੇ ਮੂੰਹ 'ਚ ਮਾਈਕ ਫਸਾਓ, ਪੁੱਛੋ ਜੀ ਕਿੰਨਾ ਅਸਰ ਪਊਗਾ ਜੀ ਇੰਡਸਟਰੀ 'ਤੇ, ਰਾਜਵੀਰ ਜੀ ਬੰਦਾ ਕਦੋਂ ਤੱਕ ਠੀਕ ਹੋ ਰਿਹਾ ਜੀ, ਹੈ ਕੀ ਮੰਨਣਾ ਜੀ ਤੁਹਾਡਾ, ਕੀ ਕਾਰਨ ਹੈ ਜੀ, ਪੁੱਛੋ ਜੀ, ਚਲੋ ਵਿਊਜ਼ ਬਣ ਗਏ। ਕੀ ਪੱਤਰਕਾਰੀ ਦਾ ਫਰਜ਼ ਇਹੀ ਹੈ। ਜੇਕਰ ਇੱਕ ਇਸ ਬੜੀ ਸ਼ਖਸੀਅਤ ਦੇ, ਨਾਮੀ ਸ਼ਖਸੀਅਤ ਦੇ ਇਸ ਤਰ੍ਹਾਂ ਦੇ ਹਾਦਸੇ ਦੇ ਨਾਲ ਇੱਕੋ ਮਾਮਲਾ ਜਿਹੜਾ ਬਹੁਤ ਗੰਭੀਰ ਹੈ ਪੰਜਾਬ ਦੇ ਲਈ, ਭਾਰਤ ਦੇ ਲਈ, ਪਸ਼ੂਆਂ ਵਾਲਾ ਮਾਮਲਾ, ਆਵਾਰਾ ਜਾਨਵਰਾਂ ਵਾਲਾ, ਜੇ ਉਹ ਸਾਹਮਣੇ ਆ ਗਿਆ ਤਾਂ ਮੀਡੀਆ ਦੀ ਜ਼ਿੰਮੇਵਾਰੀ ਨਹੀਂ ਇਹਨੂੰ ਐਡਰੈਸ ਕਰਨਾ ਕਿ ਆ ਜਾਓ ਵੀ ਇਸ ਮੁੱਦੇ ਤੇ ਬਹਿਸ ਹੋਵੇ ਤਾਂ ਕਿ ਸਰਕਾਰਾਂ ਨੂੰ ਇਹਦੇ ਤੇ ਆਉਣਾ ਹੋਵੇ। ਜਿਹੜੇ ਮੰਤਰੀ ਸੰਤਰੀ ਆ ਰਹੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਕਿ ਯਾਰ ਅੱਜ ਇਹ ਮਸਲੇ ਦੀ ਹੱਲ ਦੀ ਗੱਲ ਤਾਂ ਤੁਰੀਏ,
ਜੀ
ਘੱਟੋ ਘੱਟ ਹੋਰ ਨਹੀਂ ਰਾਜਵੀਰ ਜੀ ਬੰਦੇ ਦੀ ਤਸੀਰ ਦੇ ਹਿਸਾਬ ਨਾਲ ਗੱਲ ਕਰ ਲਓ, ਇਹੀ ਉਹਦੀ ਗਾਇਕੀ ਰਹੀ ਹੈ, ਉਹ ਚ ਫਿਕਰ ਇਹ ਕਿਹਦੀ ਜ਼ਿੰਮੇਵਾਰੀ ਹੈ ਜੀ।
ਜੀ
ਵਿਜੇ ਜੀ ਸਾਡਾ ਨਾ ਇੱਕ ਕਾਲਮ ਨਵੀਸ਼ ਤੇ ਪੱਤਰਕਾਰ ਸਾਥੀ ਹੈ ਤਲਵਿੰਦਰ ਸਿੰਘ ਬੁੱਟਰ, ਉਹਨੇ ਵੱਖੋ ਵੱਖ ਪਹਿਲੂਆਂ ਤੋਂ ਅੰਕੜੇ ਇਕੱਠੇ ਕਰਕੇ ਮੈਂ ਜਦੋਂ ਮੈਨੂੰ ਭੇਜੇ ਤਾਂ ਮੈਂ ਦੇਖ ਕੇ ਹੈਰਾਨ ਹੋ ਗਿਆ।
ਜੀ
ਪੰਜਾਬ ਦੇ ਵਿੱਚ ਹਰ ਮਹੀਨੇ 31 ਮੌਤਾਂ ਹੁੰਦੀਆਂ ਆਵਾਰਾ ਪਸ਼ੂਆਂ ਕਰਕੇ, ਜਿਵੇਂ ਪੰਜਾਬ ਪੰਜਾਬ ਦੀ ਗੱਲ ਕਰਾਂ, ਮਤਲਬ ਸਾਲ ਦੇ ਵਿੱਚ 372 ਮੌਤਾਂ ਨੇ। ਤੇ ਜੇ
ਤੇ ਦੀਪਕ ਜੀ ਇਹ ਗੱਲ ਤਾਂ ਇਕੱਲੀ ਮੌਤਾਂ ਦਾ ਅੰਕੜਾ ਤੁਸੀਂ ਦੱਸਿਆ, ਜਿਹੜੇ ਕਿ ਅਜਿਹੇ ਐਕਸੀਡੈਂਟ ਹੁੰਦੇ ਨੇ ਜਿਹਦੇ ਵਿੱਚ ਜਿਹਨੂੰ ਸੱਟ ਲੱਗੀ ਉਹ ਅਜਿਹੀ ਸੱਟ ਲੱਗੀ ਕਿ ਉਹ ਸਾਰੀ ਜ਼ਿੰਦਗੀ ਉਦਾਂ ਦਾ ਨਹੀਂ ਹੋ ਸਕੇਗਾ ਜਿੱਦਾਂ ਪਹਿਲਾਂ ਸੀ, ਉਹ ਨੰਬਰ ਲੈਦਾ।
ਬਿਲਕੁਲ, ਮੈਂ ਤਾਂ ਹੀ ਦੱਸਣ ਲੱਗਿਆ ਤੁਹਾਨੂੰ ਕਿ ਇੱਕ ਮਹੀਨੇ ਚ ਜੇ 31 ਮੌਤਾਂ ਹੋ ਰਹੀਆਂ ਨੇ ਇਹੋ ਜਿਹੇ ਸੜਕ ਹਾਦਸਿਆਂ ਚ ਆਵਾਰਾ ਪਸ਼ੂਆਂ ਕਰਕੇ, ਤਾਂ ਇਹਦਾ ਮਤਲਬ ਸਾਲ ਦੇ ਵਿੱਚੋਂ 372 365 ਦਿਨ ਨੇ 372 ਮੌਤਾਂ ਨੇ ਜਿਹੜੀਆਂ ਰਿਕਾਰਡ ਚ ਆ ਗਈਆਂ, ਇਹਨਾਂ ਹਾਦਸਿਆਂ ਦੇ ਕਾਰਨ ਬਣ ਗਈਆਂ, ਹੈ ਨਾ। ਫਿਰ ਪੰਜਾਬ ਚ 1400 ਐਵਰੇਜ ਹਰ ਮਹੀਨੇ ਆਵਾਰਾ ਪਸ਼ੂਆਂ ਕਰਕੇ ਸੜਕ ਹਾਦਸਾ ਹੁੰਦਾ, ਹੁਣ ਉਹ ਚੋਂ ਜ਼ਖਮੀ ਵਾਲੇ ਵੀ ਆ ਗਏ ਜਿਹੜੀ ਤੁਸੀਂ ਗੱਲ ਕਰਦੇ ਹੋ, 372 ਤੋਂ ਇਲਾਵਾ ਬਾਕੀ ਉਹ ਜ਼ਖਮੀ ਵਾਲਿਆਂ ਚ ਆ ਗਏ, ਹੈ ਨਾ। ਆਹ ਹਿਮਾਚਲ ਚ ਕਹਿੰਦੇ 100 ਦੇ ਕਰੀਬ ਅਜਿਹੇ ਹਾਦਸੇ ਨੇ ਪਿਛਲੇ ਦਿਨਾਂ ਦੇ ਦਰਮਿਆਨ ਚ। ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਯੂਪੀ, ਤੁਸੀਂ ਸੜਕਾਂ ਤੇ ਨਿਕਲ ਤਾਂ ਦੇਖੋ, ਮਤਲਬ ਜਾਂ ਤਾਂ ਅਸੀਂ ਸੜਕਾਂ ਉਹਨਾਂ ਦੇ ਥਾਵਾਂ ਤੇ ਬਣਾ ਲਈ ਜਿੱਥੇ ਉਹ ਰਹਿੰਦੇ ਨੇ, ਜਾਂ ਉਹ ਸਾਡੀਆਂ ਸੜਕਾਂ ਤੇ ਆ ਗਏ। ਫਿਰ ਇਹਦਾ ਹੱਲ ਕਿਹਨੇ ਕਰਨਾ ਜੀ? ਬਾਜ਼ਾਰ ਚ ਕੋਈ ਚੀਜ਼ ਲੈਣ ਚੱਲ ਜਾਓ ਤੁਸੀਂ, ਰੁਪਈਏ ਤੋਂ ਲੈ ਕੇ ਲੱਖਾਂ ਰੁਪਈਏ ਤੱਕ ਦੀ ਹਰ ਚੀਜ਼ ਚ ਸਰਕਾਰਾਂ ਗਊ ਸੈਸ ਲੈ ਰਹੀਆਂ ਨੇ। ਕਾਹਦੇ ਲਈ ਲੈ ਰਹੀਆਂ ਨੇ? ਕਿੱਥੇ ਖਰਚਦੀਆਂ ਨੇ? ਕਿਹੜੀਆਂ ਗਊਆਂ ਚਰਦੀਆਂ ਨੇ? ਜੇ ਮੈਂਸ ਦਾ ਚਾਰਾ ਲਾਲੂ ਨੂੰ ਖਾਣ ਲਈ ਤੁਸੀਂ ਹੁਣ ਤੱਕ ਬਦਨਾਮ ਕਰਦੇ ਹੋ ਤਾਂ ਸਾਨੂੰ ਤਾਂ ਦੱਸ ਦਿਓ ਕਿ ਗਊ ਸੈਸ ਕੌਣ ਚੱਲ ਰਿਹਾ,
ਜੀ
ਸੂਬੇ ਵਾਲੇ ਕਿ ਸੈਂਟਰ ਵਾਲੇ? ਤੇ ਉਹਦੇ ਬਾਵਜੂਦ ਵੀ ਇੰਨਾ ਸੈਸ ਲੈ ਕੇ, ਇੰਨਾ ਟੈਕਸ ਲੈ ਕੇ, ਇੰਨਾ ਪੈਸਾ ਵਸੂਲ ਕੇ ਵੀ ਜੇ ਤੁਸੀਂ ਹੱਲੇ ਨਹੀਂ ਕਰ ਸਕਦੇ ਫਿਰ ਉਹ ਕਿਉਂ ਹੈ ਜੀ?
ਜੀ
ਤੁਸੀਂ, ਮੈਂ ਅੰਕੜੇ ਸੀਗੇ ਮੇਰੇ ਕੋਲ, ਉਹ ਕਹਿੰਦੇ ਜੀ 2024 ਦੇ ਵਿੱਚ ਦੇਸ਼ ਭਰ ਦੇ ਵਿੱਚ
ਜੀ
ਜਿਹੜੇ ਇੰਸ਼ੋਰੈਂਸ ਚੋਂ ਕਲੇਮ ਹੁੰਦੇ ਨੇ, ਮਤਲਬ ਕੁੱਲ ਐਕਸੀਡੈਂਟਲ ਕਲੇਮ ਜਿਹੜੇ ਹੋਏ
ਜੀ,
ਉਹਨਾਂ ਚੋਂ ਅੱਗੇ ਜਿਹੜੇ ਆਵਾਰਾ ਪਸ਼ੂਆਂ, ਆਵਾਰਾ ਜਾਨਵਰਾਂ, ਇਹਨਾਂ ਕਰਕੇ ਜਿਹੜੇ ਐਕਸੀਡੈਂਟਲ ਕਲੇਮ ਹੋਏ ਉਹ ਚੋਂ 60% ਆਵਾਰਾ ਕੁੱਤਿਆਂ ਕਰਕੇ ਨੇ, 33% ਆਵਾਰਾ ਗਊਆਂ ਜਾਂ ਸਾਂਢ ਕਰਕੇ ਨੇ, ਹੈ ਨਾ। ਤੇ ਪੰਜਾਬ ਪੰਜਾਬ ਦਾ ਅੰਕੜਾ ਕੀ ਦੱਸਦਾ ਜੀ ਕਿ 1.5 ਲੱਖ ਤੋਂ ਵੱਧ ਆਵਾਰਾ ਪਸ਼ੂ ਸੜਕਾਂ ਤੇ ਨੇ, ਮਤਲਬ ਗਲੀ ਚ, ਬਾਜ਼ਾਰ ਚ, ਸ਼ਹਿਰ ਚ, ਕਸਬੇ ਚ, ਸੜਕ ਤੇ, ਕੋਈ ਦੁਕਾਨਾਂ ਚ ਵੜ ਗਿਆ, ਕੋਈ ਲੋਕਾਂ ਚ ਲੜਦਾ ਹੋਇਆ ਕਿਸੇ ਨੂੰ ਗੇਰ ਗਿਆ, ਕੋਈ ਬੱਚਿਆਂ ਨੂੰ ਚੜ ਗਿਆ, ਕੋਈ ਬਜ਼ੁਰਗ ਨੂੰ ਮਾਰ ਗਿਆ, ਕੋਈ ਮੋਟਰਸਾਈਕਲ ਚ ਵੱਜ ਗਿਆ, ਕੋਈ ਕਾਰ ਚ ਵੱਜ ਗਿਆ, ਫਿਰ ਆ ਰਾਜਵੀਰ ਜਵੰਦਾ ਵਰਗੇ ਇਹੋ ਜਿਹੇ ਹਾਦਸੇ ਆਉਂਦੇ ਆ ਜੀ। ਦੂਸਰੇ ਪਾਸੇ ਫਸਲੀ ਨੁਕਸਾਨ ਬਹੁਤ ਵੱਡਾ ਹੁੰਦਾ, ਸੋ ਇਸ ਲਈ ਮੈਨੂੰ ਲੱਗਦਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਆਪਣੇ ਦਿਲ ਤੇ ਹੱਥ ਰੱਖ ਕੇ ਸਾਡਾ ਸਿਆਸਤਦਾਨ, ਸਾਡਾ ਪ੍ਰਸ਼ਾਸਨਿਕ ਧਿਰ, ਅਸੀਂ ਖੁਦ ਇਹ ਸਮਝੀਏ ਕਿ ਜ਼ਿੰਮੇਵਾਰ ਕੌਣ, ਇਹ ਪਸ਼ੂ ਛੱਡਦਾ ਕੌਣ, ਇਹ ਪਸ਼ੂ ਸਾਹਮਣੇ ਕਿਹਨੇ ਨੇ, ਹੈ ਨਾ, ਇਹਨਾਂ ਪਸ਼ੂਆਂ ਦੇ ਹੱਥ ਟੈਕਸ ਕੌਣ ਲੈਂਦਾ, ਸਰਕਾਰਾਂ ਸਿਸਟਮ ਦੀ ਜ਼ਿੰਮੇਵਾਰੀ ਕੀ ਹੈ, ਇਹ ਜ਼ਰੂਰ ਤੈਅ ਹੋਣਾ ਚਾਹੀਦਾ।
ਚਲੋ ਦੀਪਕ ਜੀ ਦੱਸਿਓ, ਗਾਂਧੀਵਾਦੀ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਵੀ ਹੁਣ ਅੱਤਵਾਦ ਮੰਨਿਆ ਜਾਏਗਾ, ਕੀ ਵੇਰਵੇ ਨੇ ਜੀ ਇਸ ਦੇ?
ਬਿਲਕੁਲ ਜੀ, ਜੇ ਤੁਸੀਂ ਲਦਾਖ ਕੰਨੀ ਦੀ ਖਬਰ ਤੇ ਝਾਤੀ ਮਾਰੋ ਤਾਂ ਜਿਹੜੇ ਸੋਨਮ ਵਾਂਗਚੁਕ ਉਹਨਾਂ ਦੇ ਉੱਤੇ NSA ਲੱਗ ਗਿਆ, NSA ਲੱਗ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਜਿਸ ਦਿਨ ਹਿੰਸਕ ਵਾਰਦਾਤ ਹੁੰਦੀ ਹੈ, ਜਿਸ ਦਿਨ ਉੱਥੇ ਨੌਜਵਾਨ ਭੜਕਦੇ ਨੇ, ਹੈ ਨਾ, ਮੈਂ ਓਵਰਆਲ ਅੰਕੜੇ ਕੁਝ ਇਕੱਠੇ ਕਰ ਰਿਹਾ, ਆਪਾਂ ਸ਼ਾਇਦ ਕੱਲ ਗੱਲ ਕਰੀ ਉਹਦੇ ਤੇ
ਜੀ,
ਕਿ ਉੱਥੇ ਉੱਥੇ ਦੇ ਬੇਰੁਜ਼ਗਾਰਾਂ ਦੀ, ਉੱਥੇ ਦੇ ਨੌਜਵਾਨਾਂ ਦੀ ਸਥਿਤੀ ਕੀ ਆ, ਹੈ ਨਾ। ਪਰ ਜਿਹੜੀ ਜਿਹੜਾ ਉਹ ਘਟਨਾ ਵਾਪਰਦੀ ਉਹ ਤੋਂ ਬਾਅਦ ਤੁਰੰਤ ਸੋਨਮ ਵਾਂਗਚੁਕ ਇਹ ਕਹਿ ਕੇ ਆਪਣਾ ਅੰਦੋਲਨ ਵਾਪਸ ਲੈਂਦੇ ਨੇ ਕਿ ਮੇਰਾ ਰਾਹ ਨਹੀਂ ਹੈ,
ਜੀ
ਇਹ ਤਰੀਕਾ ਸਹੀ ਨਹੀਂ ਹੈ, ਆਪਾਂ ਇੱਦਾਂ ਨਹੀਂ ਲੜ ਸਕਦੇ, ਆਪਾਂ ਇਹ ਇਹ ਚੀਜ਼ ਨਹੀਂ ਕਰ ਸਕਦੇ। ਉਹਦੇ ਬਾਵਜੂਦ ਵੀ ਸੋਨਮ ਵਾਂਗਚੁਕ ਤੇ ਕਾਰਵਾਈ ਹੁੰਦੀ ਹੈ। ਕਾਰਵਾਈ ਇੱਥੋਂ ਤੱਕ ਹੀ ਨਹੀਂ ਹੁੰਦੀ ਕਿ ਉਹ ਹਿੰਸਕ ਵਾਰਦਾਤ ਵਾਪਰ ਗਈ, ਕਾਰਵਾਈ ਇਹ ਤੋਂ ਅੱਗੇ ਟੈਗ ਲਾ ਕੇ ਹੁੰਦੀ ਹੈ ਕਿ ਪਾਕਿਸਤਾਨੀਆਂ ਨਾਲ ਇਹਦੇ ਸੰਬੰਧ ਨੇ। ਹੁਣ ਮੈਂ ਪਹਿਲੇ ਦਿਨ ਵੀ ਗੱਲ ਕਰ ਰਿਹਾ ਸੀ ਕਿ ਇਹ ਉਹ ਖੇਤਰ ਹੈ ਜਿੱਥੇ 70% ਆਬਾਦੀ ਬੋਧੀ ਭਾਈਚਾਰੇ ਦੀ ਹੈ,
ਜੀ
ਜੇ ਉਹ 13% ਉੱਥੇ ਆਬਾਦੀ ਮੁਸਲਿਮ ਭਾਈਚਾਰੇ ਦੀ ਜੇ ਉਹ ਹੁੰਦੀ ਫਿਰ ਤਾਂ ਪਤਾ ਨਹੀਂ ਕੀ ਕਰ ਦਿੰਦੇ। ਤੇ ਉਹਦੇ ਬਾਵਜੂਦ ਵੀ ਮਤਲਬ ਜਿਹੋ ਜਿਹਾ ਇਹ ਵੀ ਟੈਗ ਲੱਗ ਗਿਆ। ਹੁਣ ਉਹਨਾਂ ਦੀ ਧਰਮ ਪਤਨੀ ਸਾਹਮਣੇ ਆਈ, ਉਹ ਕਹਿੰਦੀ ਵਾਂਗਚੁਕ ਹੋਰਾਂ ਦੀ ਪਤਨੀ ਕਹਿੰਦੀ ਜੀ ਕਿ ਇੱਕ ਤਾਂ ਪਾਕਿਸਤਾਨ ਨਾਲ ਸੰਬੰਧ ਦੱਸ ਕੇ ਤੁਸੀਂ ਸਾਡੇ ਦਿਲਾਂ ਨੂੰ ਸਿੱਧੀ ਹੋਰ ਤਰ੍ਹਾਂ ਦੀ ਠੇਸ ਪਹੁੰਚਾ ਰਹੇ ਹੋ ਕਿ ਸਾਡਾ ਕਸੂਰ ਸਿਰਫ ਇਹ ਹੈ ਕਿ ਅਸੀਂ ਸੂਬੇ ਦੇ ਵੱਧ ਅਧਿਕਾਰਾਂ ਦੀ ਸੰਪੂਰਨ ਸੂਬੇ ਦੇ ਦਰਜੇ ਦੀ ਇਹਦੀ ਮੰਗ ਕਰ ਰਹੇ ਹਾਂ।
ਜੀ
ਤੇ ਦੂਜਾ ਉਹ ਕਹਿੰਦੀ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਹਾਂ ਕਿ ਗਾਂਧੀਵਾਦੀ ਦੇ ਤੌਰ ਤੇ ਪ੍ਰਦਰਸ਼ਨ ਕਰਕੇ ਵੀ ਅੱਤਵਾਦੀ ਬਣਦੇ, ਕਿਉਂਕਿ ਤੁਸੀਂ ਜਿਹੋ ਜਿਹੀਆਂ ਧਾਰਾਵਾਂ ਲਾਈਆਂ, ਜਿਹੋ ਜਿਹਾ ਉਹਦੇ ਪਰ ਟੈਗ ਲਾਇਆ, ਉਹ ਕਹਿੰਦੀ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਨੇ ਤੇ ਤੁਸੀਂ ਉਹਨਾਂ ਨੂੰ ਇਹ ਹੁਣ ਦੇਖਿਓ ਤੁਸੀਂ ਦੋ ਤਰੀਕ ਆ ਰਹੀ ਹੈ ਵੀ
ਜੀ
ਆ ਜਿੰਨੇ ਸੱਤਾਧਾਰੀ ਤੇ ਰਲੇ ਨੇ ਜਾਂ ਇਹਨਾਂ ਦੇ ਜਿਹੜੇ ਭਗਤ ਨੇ, ਕਈ ਇਹ ਤਾਂ ਗੋਡਸੇ ਨੂੰ ਵੀ ਮੰਨੀ ਜਾਂਦੇ ਨੇ, ਗਾਂਧੀ ਨੂੰ ਮੰਨੀ ਜਾਂਦੇ ਨੇ, ਦੋਵੇਂ ਧਾਰਾਵਾਂ ਕਿਵੇਂ ਇਕੱਠੀਆਂ ਚੱਲਦੀਆਂ ਰਹਿਣੀਆਂ, ਇਹ ਸਵਾਲ ਕਿੰਨੀ ਵਾਰ ਖੜਾ ਹੁੰਦਾ
ਜੀ
ਹੈ ਨਾ। ਫਿਰ ਹਾਂ ਦੋ ਦੋ ਅਕਤੂਬਰ ਨੂੰ ਇਹ ਸਾਰੇ ਦੇਖਿਓ ਇਹ ਕਹਿਣਗੇ ਕਿ ਜੀ ਅਸੀਂ ਉਹੀ ਗਾਂਧੀ ਦੇ ਭਗਤ ਹੈ ਕਿ ਅਸੀਂ ਇੱਕ ਗੱਲ ਤੇ ਥੱਪੜ ਮਾਰੋ ਦੂਆ ਅੱਗੇ ਕਰ ਦਾਂਗੇ। ਦੋ ਤਰੀਕ ਸ਼ਾਮ ਤੱਕ ਇਹ ਫਾਰਮੂਲਾ ਇਹਨਾਂ ਦਾ ਖਤਮ ਹੋ ਜਾਂਦਾ। ਜੇ ਤੁਸੀਂ ਸੱਚਮੁੱਚ ਗਾਂਧੀ ਵਾਲੇ ਫਾਰਮੂਲੇ ਤੇ ਚੱਲਣਾ, ਫਿਰ ਉਹ ਕਹਿੰਦਾ ਮੈਂ ਤਾਂ ਗਾਂਧੀਵਾਦੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਿਹਾ ਸੀ
ਜੀ,
ਫਿਰ ਮੇਰੇ ਤੇ ਇੱਥੇ ਅੱਤਵਾਦੀ ਦਾ ਅਟੈਕ ਵੀ ਲੱਗਦਾ ਜੀ। ਜਦੋਂ ਕਿ ਲੋਕ ਉੱਥੇ ਕਹਿੰਦੇ ਅਸੀਂ ਆਪਣੇ ਸੱਭਿਆਚਾਰ ਦੇ ਉੱਤੇ ਹਮਲਾ ਬਰਦਾਸ਼ਤ ਨਹੀਂ ਕਰ ਸਕਦੇ, ਤੇ ਸਰਕਾਰ ਕਹਿੰਦੀ ਜੀ 6 ਦਿਨਾਂ ਤੋਂ ਕਰਫਿਊ ਹੈ, ਸਥਿਤੀ ਕੰਟਰੋਲ 'ਚ ਹੈ, ਮਤਲਬ ਕਰਫਿਊ ਲਾ ਕੇ ਲੋਕਾਂ ਨੂੰ ਘਰਾਂ 'ਚ ਡੱਕ ਕੇ ਉਹਨਾਂ ਦੀ ਜ਼ਬਾਨ ਵੀ ਬੰਦ ਕਰਕੇ ਤੇ ਉਹ ਵੀ ਕੈਦ ਕਰਕੇ ਤੁਸੀਂ ਕਹੋ ਕਿ ਸਥਿਤੀ ਕੰਟਰੋਲ 'ਚ ਹੈ। ਮੈਂ ਤਾਂ ਸਮਝ ਜਾਂਦੀ, ਮੈਨੂੰ ਤਾਂ ਫਿਕਰ ਹੈ ਜੀ ਕਿ ਉਹ ਚੀਨ ਦੇ ਬਾਰਡਰ ਦੇ ਉੱਤੇ ਤਾਂ ਚੀਨ ਪਹਿਲਾਂ ਹੀ ਸਾਡੇ ਖੇਤਰ ਨੂੰ ਜਿਵੇਂ ਦਬਾਉਣ ਨੂੰ ਫਿਰਦਾ, ਭਟਕਾਉਣ ਨੂੰ ਫਿਰਦਾ ਸਾਡੇ ਬੱਚਿਆਂ ਨੂੰ ਵੀ, ਤੇ ਉਹਦੇ ਉੱਤੇ ਤੁਸੀਂ ਫਿਰ ਕੀ ਕਰ ਰਹੇ ਹੋ? ਤੁਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਨੂੰ ਗੱਲ ਲਾ ਕੇ ਪੁੱਛਣਾ ਸੀ ਕਿ ਤੁਸੀਂ ਕੀ ਤੁਹਾਡੇ ਨਾਲ ਕਿਉਂ ਇਹੋ ਜਿਹਾ ਕੁਛ ਕਰਨਾ ਚਾਹੁੰਦੇ ਹੋ, ਤੁਹਾਡਾ ਕੀ ਮਸਲਾ ਹੈ? ਇਹ ਸੋਨਮ ਵਾਂਗਚੁਕ ਤੇ ਇਹਨਾਂ ਦੀ ਧਿਰ ਨਾਲ ਤੁਸੀਂ ਗੱਲ ਕਰਨੀ ਸੀ, ਉਹਦੀ ਬਜਾਏ ਤੁਸੀਂ ਉਲਟ ਜਿਹੜੀ ਜ਼ੋਰ ਅਜ਼ਮਾਇਸ਼ ਕਰ ਰਹੇ ਹੋ, ਇਹ ਮੁਲਕ ਲਈ ਵੀ ਸੂਬੇ ਲਈ ਵੀ ਸਹੀ ਨਹੀਂ।
ਜੀ ਦੀਪਕ ਜੀ, ਦੁਬਈ ਦੇ ਵਿੱਚ ਕੱਲ੍ਹ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਗਿਆ ਭਾਰਤ ਤੇ ਪਾਕਿਸਤਾਨ ਵਿਚਕਾਰ। ਇਸ ਪੂਰੇ ਟੂਰਨਾਮੈਂਟ ਦੌਰਾਨ ਭਾਰਤ ਪਾਕਿਸਤਾਨ ਦੇ ਮੈਚਾਂ ਦੌਰਾਨ ਜਿਹੜਾ ਸਿਆਸੀ ਪਹਿਲੂ ਸੀ ਉਹ ਵੀ ਬਹੁਤ ਜ਼ਿਆਦਾ ਹਾਈਲਾਈਟ ਹੁੰਦਾ ਰਿਹਾ, ਸਪੈਸ਼ਲੀ ਜਿਹੜਾ ਮਈ ਮਹੀਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਯੁੱਧ ਵਾਲੀ ਸਥਿਤੀ ਬਣੀ ਸੀ, ਬਹੁਤ ਉਦੋਂ ਗੰਭੀਰ ਹਾਲਾਤ ਸੀਗੇ। ਪਰ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਵੱਲੋਂ ਕੀਤੀਆਂ ਗਈਆਂ ਉਹ ਤਾਂ ਇੱਕ ਪਾਸੇ, ਪਰ ਜੋ ਪ੍ਰਧਾਨ ਮੰਤਰੀ ਨੇ ਕੱਲ੍ਹ ਜਿੱਤ ਤੋਂ ਬਾਅਦ ਟਵੀਟ ਕੀਤੀ ਆ ਉਹਨੂੰ ਲੈ ਕੇ ਵੀ ਰਿਐਕਸ਼ਨ ਬੜਾ ਆਉਂਦਾ ਪਿਆ ਦੀਪਕ ਜੀ।
ਵਿਜੇ ਜੀ, ਕੋਈ ਸ਼ੱਕ ਨਹੀਂ ਗਾ ਕਿ ਏਸ਼ੀਆ ਕੱਪ ਦਾ ਖਿਤਾਬ ਭਾਰਤ ਨੇ 9ਵੀਂ ਵਾਰ ਜਿੱਤਿਆ ਤੇ ਪਾਕਿਸਤਾਨ ਨੂੰ ਇੱਕੋ ਇਸੇ ਸੀਰੀਜ਼ 'ਚ 3 ਵਾਰ ਹਰਾਇਆ
ਜੀ।
ਪਰ ਜਿੱਤ ਨਾਲੋਂ ਜ਼ਿਆਦਾ ਸਵਾਲ ਤਾਂ ਇਹ ਹੈ ਕਿ ਮੈਚ ਹੋਏ ਕਿਉਂ, ਇਹ ਸਵਾਲ ਬੀਜੇਪੀ ਨੂੰ ਪੁੱਛੇ ਜਾ ਰਹੇ ਨੇ, ਮੋਦੀ ਸਰਕਾਰ ਨੂੰ ਪੁੱਛੇ ਜਾ ਰਹੇ, ਜਿਹੜੇ ਕਹਿੰਦੇ ਸੀ ਕਿ ਲਹੂ ਤੇ ਪਾਣੀ ਇਕੱਠਾ ਨਹੀਂ ਵਗ ਸਕਦਾ
ਜੀ,
ਪਰ ਕ੍ਰਿਕਟ ਹੋ ਸਕਦਾ ਫਿਰ। ਸਵਾਲ ਤਾਂ ਇਹ ਹੈ, ਜਿਸ ਦਿਨ ਪਹਿਲਗਾਮ ਹਮਲਾ ਹੁੰਦਾ ਹੈ ਉਹ ਤੋਂ ਬਾਅਦ ਭਾਰਤ ਸਰਕਾਰ ਇਹ ਫੈਸਲਾ ਕਰਦੀ ਹੈ ਕਿ ਤਦ ਤੱਕ ਕੋਈ ਰਸਤਾ ਨਹੀਂ ਜੀ, ਜਦੋਂ ਤੱਕ ਪਾਕਿਸਤਾਨ ਗੋਡੇ ਨਹੀਂ ਟੇਕਦਾ ਜਾਂ ਆਪਣੀ ਗਲਤੀ ਨਹੀਂ ਕਬੂਲਦਾ ਜਾਂ ਅੱਤਵਾਦ ਖਿਲਾਫ਼ ਕਾਰਵਾਈ ਨਹੀਂ ਕਰਦਾ, ਤਦ ਤੱਕ ਉਹਨਾਂ ਨਾਲ ਕੋਈ ਰਸਤਾ ਨਹੀਂ, ਅਸੀਂ ਪਾਣੀ ਬੰਦ ਕਰਤਾ ਜੀ ਉਹਨਾਂ ਦਾ, ਪਾਣੀ ਬੰਦ ਹੋ ਸਕਦਾ ਪਰ ਕ੍ਰਿਕਟ ਨਹੀਂ, ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋ ਸਕਦਾ ਪਰ ਕ੍ਰਿਕਟ ਨਹੀਂ, ਦਲਜੀਤ ਦੋਸਾਂਝ ਦੀ ਫਿਲਮ ਰੁਕ ਸਕਦੀ ਹੈ ਪਰ ਕ੍ਰਿਕਟ ਨਹੀਂ। ਕਿਉਂ
ਜੀ?
ਕਿਉਂਕਿ ਕ੍ਰਿਕਟ ਨੂੰ ਚਲਾਉਣ ਵਾਲੇ ਸਰਕਾਰ ਚਲਾਉਂਦੇ ਨੇ, ਕਿਉਂਕਿ ਜਿਹੜੇ ਉਹਨਾਂ ਦਾ ਕ੍ਰਿਕਟ 'ਚ ਪੈਸਾ ਲੱਗਿਆ ਉਹਨਾਂ ਦੇ ਸਿਰ 'ਤੇ ਸਰਕਾਰ ਚੱਲਦੀ ਹੈ। ਸਵਾਲ ਫਿਰ ਲੋਕ ਪੁੱਛਣਗੇ ਜੀ, ਲੋਕ ਤਾਂ ਕਰਨਗੇ, ਮਤਲਬ ਬਾਕੀ ਥਾਵਾਂ ਦੇ ਉੱਤੇ ਕਿਤੇ ਮੋਦੀ ਦਾ ਮੁੰਡਾ ਨਹੀਂ, ਉਹਦਾ ਅਮਿਤ ਸ਼ਾਹ ਦਾ ਮੁੰਡਾ ਨੀਗਾ ਨਾ, ਇੱਥੇ ਅਮਿਤ ਸ਼ਾਹ ਦਾ ਮੁੰਡਾ, ਇਸ ਲਈ ਲੋਕ ਸਵਾਲ ਕਰਦੇ ਨੇ ਜੀ ਕਿ ਫਿਰ ਇਸ ਲਈ ਕੀ ਭਾਰਤ ਸਰਕਾਰ ਵੱਲੋਂ ਜਿਹੜੀ ਪਰਿਭਾਸ਼ਾ ਘੜੀ ਗਈ ਹੈ, ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਪਰਿਭਾਸ਼ਾ ਘੜੀ ਗਈ ਹੈ, RSS ਵੱਲੋਂ ਜਿਹੜੀ ਰਾਸ਼ਟਰਵਾਦੀ ਪਰਿਭਾਸ਼ਾ ਘੜੀ ਗਈ ਹੈ, ਕਿ ਉਹ ਬਾਕੀ ਸਾਰੇ ਮਸਲਿਆਂ ਲਈ ਹੋਰ ਹੈ ਤੇ ਕ੍ਰਿਕਟ ਲਈ ਵੱਖਰੀ ਹੈ? ਕੀ ਕ੍ਰਿਕਟ ਲਈ ਰਾਸ਼ਟਰਵਾਦ ਦੀ ਭਾਸ਼ਾ ਬਿਲਕੁਲ ਵੱਖਰੀ ਹੈ ਕਿ ਇਹਦੇ ਲਈ? ਹੁਣ ਇਸ ਸਭ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਟਵੀਟ ਰਾਹੀਂ ਆਪਣੇ ਸੁਨੇਹੇ ਰਾਹੀਂ ਟੀਮ ਨੂੰ ਵਧਾਈਆਂ ਦਿੰਦਿਆਂ ਕਹਿੰਦੇ ਨੇ ਕਿ ਕ੍ਰਿਕਟ ਦੇ ਮੈਦਾਨ 'ਚ ਵੀ ਆਪਰੇਸ਼ਨ ਸੰਧੂਰ ਹੋ ਗਿਆ। ਹੁਣ ਇਹ ਸਵਾਲ ਹੈ ਕਿ ਜਨਾਬ ਜੇ ਪਾਕਿਸਤਾਨ ਦੇ ਅੱਤਵਾਦੀ ਹਮਲੇ ਦਾ ਬਦਲਾ ਕ੍ਰਿਕਟ ਮੈਚ ਹਰਾ ਕੇ ਲਿਆ ਜਾ ਸਕਦਾ ਹੈ, ਫਿਰ ਆਪਾਂ ਫੌਜ ਤੇ ਪੈਸਾ ਕਿਉਂ ਖਰਚ ਰਹੇ ਹਾਂ ਜੀ? ਉਹਨਾਂ ਦੀ ਜਾਨ ਕਿਉਂ ਖਤਰੇ 'ਚ ਪਾ ਰਹੇ ਹਾਂ ਜੀ? ਆਪਾਂ ਹਥਿਆਰਾਂ ਤੇ ਇਹਨਾਂ ਦਾ ਬਜਟ ਕਿਉਂ ਲਾਉਂਦੇ ਹਾਂ ਜੀ? ਆਪਾਂ ਜਿੱਦਣ ਕੋਈ ਕਹੇ ਜੀ ਰੱਬ ਨਾ ਕਰੇ ਘਟਨਾ ਵਾਪਰੇ ਨਾ ਕਦੇ, ਪ੍ਰਮਾਤਮਾ ਕਰੇ, ਪਰ ਜੇ ਕੁਛ ਅਜਿਹਾ ਹੋ ਜਾਵੇ ਆਪਾਂ ਜਦੋਂ ਉਹਨਾਂ ਨੂੰ ਕਹਿ ਦਿਆ ਕਰੋ ਕਿ ਮੈਚ ਰੱਖੋ ਜੀ, ਮੈਚ ਕਰਾ ਲਓ ਫਿਰ। ਜੇ ਬਦਲਾ ਹੀ ਮੈਚ ਨਾ ਲੈਣਾ, ਜੰਗ ਹੀ ਮੈਚ ਨਾ ਜਿੱਤਣੀ ਹੈ, ਫਿਰ ਤਾਂ ਮੈਚ ਠੀਕ ਹੈ ਜੀ। ਮਤਲਬ ਇਹ ਸਿਆਸਤ ਦੀ ਬਸ਼ਰਮੀ ਦੀ ਹੱਦ ਦੀ ਤਸਵੀਰ ਹੈ ਕਿ ਤੁਸੀਂ ਜਿਹੜੀ ਚੀਜ਼ ਕਰਾ ਲਈ ਉਹਨੂੰ ਜਸਟੀਫਾਈ ਕਰਨ ਲਈ ਤੁਸੀਂ ਕਿਸੇ ਹੱਦ ਤੱਕ ਵੀ ਜਾਓਗੇ। ਹੁਣ ਤੁਸੀਂ ਫੌਜੀਆਂ ਦੀ ਤੁਲਨਾ, ਫੌਜੀ ਜਵਾਨਾਂ ਦੀ ਤੁਲਨਾ ਕ੍ਰਿਕਟ ਖੇਡ ਨਾਲ ਕਰ ਰਹੇ ਹੋ, ਮਤਲਬ ਹੁਣ ਅਪਮਾਨ ਨਹੀਂ ਗਾ ਫੌਜੀ ਦਾ, ਹੁਣ ਜਵਾਨ ਦਾ ਅਪਮਾਨ ਨਹੀਂ ਗਾ, ਮਤਲਬ ਕੁਛ ਵੀ ਕਰ ਸਕਦੇ ਆ। ਸੋ ਇਸ ਲਈ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ, ਸੋਸ਼ਲ ਮੀਡੀਆ ਤੇ ਇਹਨਾਂ ਦੀ ਚੰਗੀ ਖਚਾਈ ਹੋ ਰਹੀ ਹੈ, ਔਰ ਖਾਸ ਕਰਕੇ ਨਵੀਂ ਪਨੀਰੀ ਕਰ ਰਹੀ ਹੈ, ਕਿਉਂਕਿ
ਜੀ
ਜਿਹੜੇ ਪਲੇਟਫਾਰਮਾਂ ਤੇ ਹੋ ਰਹੀ ਹੈ ਉਹਦੇ ਤੇ 50 ਸਾਲ ਤੋਂ ਉੱਪਰ ਵਾਲੇ ਜਾਂ ਬਜ਼ੁਰਗ ਸਾਡੇ ਬਹੁਤ ਘੱਟ ਨੇ,
ਜੀ
ਨਵੀਂ ਪਨੀਰੀ ਇਸ ਤੇ ਰਿਐਕਟ ਕਰਨ ਲੱਗੀ ਹੈ ਖੁੱਲ ਕੇ। ਸੋ ਇਸ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹ ਕ੍ਰਿਕਟ ਦੇ ਰਾਹੀਂ ਤੁਸੀਂ ਕੀ ਸੁਨੇਹਾ ਦਿੱਤਾ, ਔਰ ਪਹਿਲਗਾਮ ਦੇ ਉਹਨਾਂ ਸ਼ਹੀਦ ਬੱਚਿਆਂ ਨੂੰ, ਉਹਨਾਂ ਮੈਂਬਰਾਂ ਨੂੰ ਜਿਹੜੇ ਭਾਰਤ ਦੇ ਲੋਕ ਸ਼ਹੀਦ ਹੋਏ, ਹੈ ਨਾ, ਉਹਨਾਂ ਲਈ ਤੁਸੀਂ ਕਿਹੜਾ ਇਹ ਸ਼ਰਧਾਂਜਲੀ ਦੇ ਰਹੇ ਹੋ ਫਿਰ?
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।